ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਸਵਾਗਤ ਹੈ ਪਿਆਰੇ ਦੋਸਤੋ, ਮੈਂ ਹਾਂ ਸ਼ਾਇਨਾ ਕਾਲਰਾ ਤੇ ਅੱਜ ਸਾਡੇ ਨਾਲ ਜੁੜੇ ਨੇ ਸਤਵੀਰ ਸਿੰਘ ਮੰਡ ਜੀ। ਸਤਵੀਰ ਜੀ COX ਆਰਕੀਟੈਕਚਰ ਵਿੱਚ ਪ੍ਰੋਜੈਕਟ ਡਿਜ਼ਾਈਨਰ ਟੀਮ ਦੇ ਡਾਇਰੈਕਟਰ ਨੇ। ਇਹਨਾਂ ਕੋਲ 35 ਸਾਲ ਤੋਂ ਵੱਧ ਦਾ ਤਜੁਰਬਾ ਹੈ। ਸਿਡਨੀ ਮੈਟਰੋ ਸਿਟੀ, ਸਾਊਥ ਵੈਸਟ ਐਂਡ ਸੈਂਟਰਲ ਸਟੇਸ਼ਨ, ਨੀ ਮੈਟਰੋ ਨੈਟਵਰਕ ਐਂਡ ਚੈਡਸਵੁੱਡ ਟਰਾਂਸਪੋਰਟ, ਇਹਨਾਂ ਦੇ ਕੰਮ ਦੇ ਕੁਝ ਉਦਾਹਰਣ ਨੇ। ਸਤਵੀਰ ਜੀ ਕੁਆਲਾਲੰਪੁਰ ਇੰਟਰਨੈਸ਼ਨਲ ਹਵਾਈ ਅੱਡੇ ਦੇ ਸੀਨੀਅਰ ਆਰਕੀਟੈਕਟ ਵੀ ਰਹਿ ਚੁੱਕੇ ਨੇ। ਆਰਕੀਟੈਕਚਰ ਦੀ ਦੁਨੀਆਂ ਵਿੱਚ ਅਜਿਹੇ ਪੜਾਵਾਂ ਤੇ ਪਹੁੰਚਣ ਵਾਲੇ ਗਿਣੇ ਚੁਣੇ ਸਿੱਖਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ ਵੀ ਸਤਵੀਰ ਜੀ ਵਿਭਿੰਨਤਾ ਲਈ ਚੈਂਪੀਅਨ ਨੇ। ਆਓ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਤੋੜਦੇ ਹਾਂ ਸਤਵੀਰ ਸਿੰਘ ਮੰਡ ਜੀ ਨਾਲ। ਸਵਾਗਤ ਹੈ ਸਤਵੀਰ ਜੀ ਤੁਹਾਡਾ SBS ਪੰਜਾਬੀ ਵਿੱਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਸੀਂ ਸਿੱਖ ਅਵਾਰਡ ਫਾਰ ਐਕਸਲੈਂਸ ਲਈ ਨਾਮਜ਼ਦ ਹੋ ਗਏ ਹੋ। ਸਾਡੇ ਸਰੋਤਿਆਂ ਲਈ ਇੱਕ ਵਾਰ ਆਪਣਾ ਹੁਣ ਤੱਕ ਦਾ ਸਫ਼ਰ ਦੱਸੋ ਕਿ ਤੁਸੀਂ ਕਦੋਂ ਆਸਟ੍ਰੇਲੀਆ ਆਏ ਤੇ ਇੱਥੇ ਤੱਕ ਕਿਵੇਂ ਪਹੁੰਚੇ।
ਅਸਲ ਵਿੱਚ ਮੇਰਾ ਜਨਮ ਹੈ ਅਫਰੀਕਾ ਦਾ, ਕੈਨੀਆ ਦੇ ਵਿੱਚ, ਤੇ ਉੱਥੇ ਮੈਂ ਤਕਰੀਬਨ 17 ਸਾਲ ਰਿਹਾ ਤੇ ਫਿਰ ਅਸੀਂ ਸਾਰੀ ਫੈਮਿਲੀ ਇੰਡੀਆ ਗਏ ਥੋੜ੍ਹੀ ਦੇਰ ਲਈ ਹੋਲੀਡੇ ਲਈ, ਤੇ ਫਿਰ ਇੰਗਲੈਂਡ ਗਏ ਤੇ 14-15 ਸਾਲ ਇੰਗਲੈਂਡ ਰਹੇ। ਫਿਰ ਇੰਗਲੈਂਡ ਫਿਰ ਮੈਂ ਆਪਣੀ ਪੜ੍ਹਾਈ ਕੀਤੀ ਹੈ ਲਿਵਰਪੂਲ ਯੂਨੀਵਰਸਿਟੀ ਆਰਕੀਟੈਕਚਰ ਵਿੱਚ। ਕੰਮ ਕੀਤਾ 5 ਸਾਲ ਇੰਗਲੈਂਡ, 4 ਸਾਲ ਜਪਾਨ ਕੰਮ ਕੀਤਾ, 4 ਸਾਲ ਮਲੇਸ਼ੀਆ, 1 ਸਾਲ ਮੈਂ ਆਪਣੀ ਇੰਟਰਨਸ਼ਿਪ ਇੰਡੀਆ ਕੀਤੀ ਤੇ ਮੇਰਾ ਕਨੈਕਸ਼ਨ ਉੱਥੇ ਇੰਡੀਆ ਨਾਲ ਕਾਫੀ ਵੱਧ ਗਿਆ। ਉੱਥੇ ਜਾ ਕੇ ਕੰਮ ਕੀਤਾ ਚੰਡੀਗੜ੍ਹ, ਕਾਫੀ ਜਗ੍ਹਾ ਤੇ ਕੰਮ ਕਰਕੇ ਮੈਂ ਆਸਟ੍ਰੇਲੀਆ ਆਇਆ। ਤਕਰੀਬਨ 24 ਸਾਲ ਹੋ ਗਏ ਮੈਨੂੰ ਆਸਟ੍ਰੇਲੀਆ ਆਏ ਨੂੰ, ਤੇ ਮੇਰੀ ਸ਼ੁਰੂਆਤ ਆਰਕੀਟੈਕਚਰ ਦੀ ਤਕਰੀਬਨ ਜਦੋਂ ਮੈਂ 14 ਸਾਲ ਦਾ ਸੀ ਉਦੋਂ ਸੀ। ਥੋੜਾ ਸ਼ੌਕ ਹੋ ਗਿਆ ਸੀ ਮੇਰਾ ਡਰਾਇੰਗ ਦੇ ਵਿੱਚ, ਜਾਂ ਟੈਕਨੀਕਲ ਡਰਾਇੰਗ ਸਕੂਲ ਦੇ ਵਿੱਚ ਦੀ ਪੜ੍ਹਾਈ ਕੀਤੀ, ਤੇ ਫਿਰ ਜਦੋਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਮਿਲੀ ਉੱਥੇ ਕਾਫੀ ਇੰਟਰਸਟ ਹੋ ਗਿਆ ਆਰਕੀਟੈਕਚਰ ਡਿਜ਼ਾਇਨ ਤੇ ਕੰਸਟਰਕਸ਼ਨ ਦੇ ਵਿੱਚ। ਮੇਰੇ ਫਾਦਰ ਦਾ ਜਨਮ ਇੰਡੀਆ ਦਾ ਸੀ, ਮਦਰ ਦਾ ਕੇਨੀਆ ਦਾ ਸੀ, ਪਰ ਜਦੋਂ ਉਹ ਗੱਲਾਂ ਕਰਦੇ ਸੀਗੇ ਵੀ ਇੰਡੀਆ ਕਿਹੋ ਜਿਹਾ ਮਾਹੌਲ ਹੈ ਰਹਿਣ ਦਾ, ਉਹਦਾ ਮੇਰਾ ਕਾਫੀ ਸਲਾਹ ਬਣ ਗਈ ਮੈਂ ਇੰਡੀਆ ਜਾ ਕੇ ਥੋੜ੍ਹਾ ਕੰਮ ਕਰਾਂ ਤੇ ਥੋੜ੍ਹਾ ਐਕਸਪੀਰੀਅੰਸ ਕਰਾਂ ਵੀ ਇੰਡੀਆ ਦੇ ਵਿੱਚ ਸਾਡੇ ਜਿਹੜੇ ਬੰਦੇ ਬਾਹਰ ਜਿਨ੍ਹਾਂ ਨੇ ਜਨਮ ਲਿਆ ਉਹ ਇੰਡੀਆ ਵਿੱਚ ਕਿੱਦਾਂ ਐਕਸਪੀਰੀਅੰਸ ਕਰਦੇ ਨੇ।
ਤੇ ਤੁਸੀਂ ਸਾਡੇ ਨਾਲ ਸ਼ੇਅਰ ਕਰੋਗੇ ਤੁਹਾਡਾ ਐਕਸਪੀਰੀਅੰਸ ਇੰਡੀਆ 'ਚ ਕਿੱਦਾਂ ਦਾ ਰਿਹਾ?
ਕਾਫੀ ਵਧੀਆ ਸੀ ਜੀ, ਚੰਡੀਗੜ੍ਹ 'ਚ ਰਿਹਾ ਸੀ ਮੈਂ 1983-1984, ਤੇ ਪ੍ਰੋਜੈਕਟਸ ਮੇਰੇ ਉੱਤੇ ਚੰਡੀਗੜ੍ਹ ਵੀ ਸੀਗੇ, ST ਸ਼ਰਮਾ ਨਾਲ, ਤੇ ਦਿੱਲੀ ਵੀ ਮੈਂ 2-3 ਚੱਕਰ ਲਾਏ। ਤੇ ਆਪਣੇ ਚੰਡੀਗੜ੍ਹ ਇਹ ਕਾਫੀ ਵੱਡੀ ਆਰਕੀਟੈਕਚਰਲ ਹੈਗੀ, ਆਈਕੋਨਿਕ ਸਿਟੀ ਹੈਗੀ ਜਿਹੜੀ ਕਬੂਜ਼ੀ ਹੈ, ਜਿਹੜਾ ਫ੍ਰੈਂਚ ਆਰਕੀਟੈਕਟ ਉਹਨੇ ਡਿਜ਼ਾਇਨ ਕੀਤੀ ਹੈ, ਸੋ ਆਰਕੀਟੈਕਚਰਲੀ ਕਾਫੀ ਉਹਦੀ ਦੁਨੀਆ ਦੇ ਵਿੱਚ ਮਸ਼ਹੂਰੀ ਹੈ।
ਹਾਂਜੀ ਬਿਲਕੁਲ। ਤੇ ਚੰਡੀਗੜ੍ਹ ਤੋਂ ਇਲਾਵਾ ਤੁਸੀਂ ਦੁਨੀਆ ਭਰ 'ਚ ਘੁੰਮੇ ਹੋ, ਤੁਹਾਨੂੰ ਇੰਡੀਅਨ ਆਰਕੀਟੈਕਚਰ 'ਚ ਕੀ ਪਸੰਦ ਹੈ ਅਤੇ ਓਵਰਆਲ ਆਸਟ੍ਰੇਲੀਆ 'ਚ ਜਾਂ ਵਰਲਡ 'ਚ ਕਿਹੜੇ ਕਿਹੜੇ ਤੁਹਾਡੇ ਨਜ਼ਰਾਂ 'ਚ ਆਰਕੀਟੈਕਚਰ ਦੇ ਮਾਸਟਰ ਪੀਸਿਸ ਹੈ?
ਦੇਖੋ, ਹਰੇਕ ਮੁਲਕ ਦੇ ਆਰਕੀਟੈਕਚਰ ਵੱਖਰਾ ਵੱਖਰਾ ਹੁੰਦਾ ਹੈ, ਅਤੇ ਸਭ ਤੋਂ ਵੱਡੀ ਚੀਜ਼ ਹੈਗੀ ਵੀ ਜਿਹੜਾ ਆਰਕੀਟੈਕਚਰ ਹੋਵੇ ਉਹ ਜੈਨੂਇਨ ਹੋਵੇ ਆਪਣੇ ਮੁਲਕ ਦਾ, ਅਤੇ ਜਿਹੜਾ ਇੰਡੀਆ ਦਾ ਆਰਕੀਟੈਕਚਰ ਹੈ ਉਹ ਕਲਾਈਮੇਟ ਦੇ ਬੰਦਿਆਂ ਦੀ ਲੋੜ ਦੇ ਮੁਤਾਬਕ ਜੈਨੂਇਨ ਹੋਵੇ, ਅਤੇ ਉਹਦੀ ਮਟੀਰੀਐਲਿਟੀ ਜਿਹੜੀ ਸਟਰਕਚਰ ਹੈ, ਮਟੀਰੀਅਲ ਹੈ, ਉਹ ਉਸ ਕਿਸਮ ਦਾ ਲੱਗਣਾ ਚਾਹੀਦਾ ਅਤੇ ਵੀ ਉਹ ਕੰਮ ਆਵੇ। ਆਈ ਮੀਨ ਇੰਡੀਆ ਦੇ ਵਿੱਚ ਜਿਹੜਾ ਅੱਜ ਕੱਲ੍ਹ ਹੈਗਾ ਜ਼ਿਆਦਾ ਵੈਸਟਰਨ ਫੈਸ਼ਨ ਫੋਲੋ ਕੀਤਾ ਹੋਇਆ, ਜਾਂ ਦੁਬਈ ਦੇ ਵਿੱਚ ਵੀ ਵੈਸਟਰਨ ਫੈਸ਼ਨ ਫੋਲੋ ਕੀਤਾ ਹੋਇਆ, ਉਹਦਾ ਥੋੜ੍ਹੀ ਪ੍ਰੋਬਲਮ ਹੀ ਆ ਜਾਂਦੀ ਹੈ ਬਿਕੋਜ਼ ਕਾਪੀ ਕਰਦੇ ਬੰਦੇ। ਅਤੇ ਪਰ ਮੇਰਾ ਜ਼ਿਆਦਾ ਇੰਟਰਸਟ ਲਾਸਟ 20 ਸਾਲਾਂ 'ਚ ਤਕਰੀਬਨ ਟਰਾਂਸਪੋਰਟ ਦੇ ਵਿੱਚ ਹੈ, ਵੀ ਟਰਾਂਸਪੋਰਟ ਆਰਕੀਟੈਕਚਰ 'ਚ ਸਾਰੇ ਜਿਹੜੇ ਮੈਂ ਦੁਨੀਆ 'ਚ ਕੰਮ ਕੀਤਾ, ਤਕਰੀਬਨ ਟਰਾਂਸਪੋਰਟ ਪ੍ਰੋਜੈਕਟਸ ਦਾ ਕੰਮ ਕੀਤਾ ਮਲੇਸ਼ੀਆ ਦੇ ਵਿੱਚ, ਕੁਆਲਾਲੰਪੁਰ ਇੰਟਰਨੈਸ਼ਨਲ ਏਅਰਪੋਰਟ ਹੈ ਉੱਥੇ 4-5 ਸਾਲ ਕੰਮ ਕੀਤਾ, ਇੱਥੇ ਤਕਰੀਬਨ 15 ਸਾਲ ਹੋ ਗਏ ਮੈਨੂੰ, 15-20 ਸਾਲ ਹੋ ਗਏ ਆਪਣੇ ਟਰਾਂਸਪੋਰਟ ਪ੍ਰੋਜੈਕਟਸ 'ਤੇ। ਸੋ ਖੁੱਲ੍ਹੀ ਹੈ ਆਪਣੇ ਸਿਡਨੀ ਦੇ ਵਿੱਚ, ਅਤੇ ਮੇਰੇ 2 ਪ੍ਰੋਜੈਕਟ ਨੇ, ਪਿਚ ਸਟ੍ਰੀਟ ਸਟੇਸ਼ਨ ਅਤੇ ਵਿਕਟੋਰੀਆ ਕ੍ਰੋਸ ਸਟੇਸ਼ਨ, ਦੋਨੋਂ ਮੇਰੇ ਟੀਮਸ ਲਾਸਟ ਪਿਛਲੇ 6 ਸਾਲ ਤੋਂ ਕੰਮ ਕਰਦੇ ਨੇ।
ਜਿਸ ਵੇਲੇ ਤੁਸੀਂ ਆਰਕੀਟੈਕਚਰ ਦਾ ਪੇਸ਼ਾ ਜੁਆਇਨ ਕੀਤਾ ਉਸ ਵੇਲੇ ਕੀ ਸਿੱਖ ਭਾਈਚਾਰੇ ਦੇ ਲੋਕ ਇਸ ਫੀਲਡ ਵਿੱਚ ਕੰਮ ਕਰਦੇ ਸੀ?
ਆਰਕੀਟੈਕਚਰ 'ਚ ਬਹੁਤ ਘੱਟ ਆਪਣੇ ਓਵਰਸੀਜ਼ ਇੰਡੀਅਨ ਜਾਂ ਸਿੱਖ ਪਰਟੀਕੁਲਰਲੀ ਜਾਂਦੇ ਨੇ। ਇੱਕ ਤਾਂ ਹੈਗਾ ਵੀ ਉਹਨਾਂ ਨੂੰ ਕੋਈ ਰੋਲ ਮਾਡਲ ਹੁੰਦਾ ਨਹੀਂ, ਸੋ ਰੋਲ ਮਾਡਲ ਨਾ ਹੋਣ ਕਰਕੇ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੇ, ਉਹ ਦੇਖ ਦੇਖ ਨਹੀਂ ਸਕਦੇ ਵੀ ਇਹ ਬੰਦਾ ਕੁਛ ਅਚੀਵ ਕਰਦਾ ਆਪਣੇ ਕਰੀਅਰ ਦੇ ਵਿੱਚ ਕਿ ਨਹੀਂ। ਮੈਂ ਤਾਂ ਫਿਰ ਆਪਣਾ ਹੀ ਰਸਤਾ ਪਾ ਲਿਆ ਵੀ ਦੇਖਣ ਨੂੰ ਵੀ ਜਿਹੜਾ ਆਪਣੇ ਦੂਸਰੇ ਨੈਸ਼ਨੈਲਿਟੀ ਗੋਰੇ ਉਹ ਕੀ ਕਰਦੇ ਨੇ, ਅਤੇ ਉਹਨਾਂ ਨੂੰ ਥੋੜ੍ਹਾ ਫੋਲੋ ਕਰ ਕੀਤਾ। ਪਰ ਲੱਕੀਲੀ ਮੈਂ ਵੀ ਹੈਗਾ ਵੀ ਯੂ ਨੋ ਮੇਰੀ ਵਾਈਫ ਵੀ ਆਰਕੀਟੈਕਟ ਹੈ, ਉਹ ਚੰਡੀਗੜ੍ਹ ਦੀ ਪੜ੍ਹੀ ਹੋਈ ਹੈ, ਸੋ ਯੂ ਨੋ ਉਹਦੀ ਉਹਨਾਂ ਦੀ ਸਪੋਰਟ ਕਾਫੀ ਸੀਗੀ। ਪਰ ਆਰਕੀਟੈਕਚਰ 'ਚ ਹੈਗਾ ਵੀ ਮੈਂ ਯੂਨੀਵਰਸਿਟੀ 'ਚ ਇਕੱਲਾ ਸਿੱਖ ਇੰਡੀਅਨ ਸੀ, ਇਕੱਲਾ ਸਿੱਖ ਸੀ, ਕੰਮ 'ਤੇ ਵੀ ਮੈਂ ਇਕੱਲਾ ਸਿੱਖ ਰਿਹਾ ਤਕਰੀਬਨ ਸਾਰੀ ਉਮਰ। ਪਰ ਉਹਦੇ 'ਚ ਹੈਗਾ ਵੀ ਆਪਣੇ ਆਪ ਥੋੜ੍ਹਾ ਅੰਬੈਸਡਰ ਬਣਨਾ ਪੈਂਦਾ ਵੀ ਸਿੱਖ ਵੀ ਆਰਕੀਟੈਕਚਰ ਕਰ ਸਕਦੇ ਹੈ, ਇੰਡੀਅਨਸ ਵੀ ਕਰ ਸਕਦੇ ਹੈ। ਅਤੇ ਆਪਣੇ ਇੰਡੀਆ ਦੇ ਵਿੱਚ ਤਾਂ ਕਾਫੀ ਪੜ੍ਹਾਈ ਹੁੰਦੀ ਹੈ ਆਰਕੀਟੈਕਚਰ, ਆਦਮੀ ਵੀ ਅਤੇ ਆਪਣੇ ਲੇਡੀਜ਼ ਵੀ ਆਰਕੀਟੈਕਚਰ ਕਰਦੀਆਂ ਨੇ। ਪਰ ਇੱਥੇ ਜਦੋਂ ਤੁਸੀਂ ਹੁਣ ਵੀ ਦੇਖਦੇ ਹੋ ਜਿਹੜੇ ਇੰਡੀਆ ਤੋਂ ਕੋਈ ਸਟੂਡੈਂਟਸ ਜੋ ਆਉਂਦੇ ਨੇ ਆਰਕੀਟੈਕਚਰ ਬਹੁਤ ਘੱਟ ਪੜ੍ਹਨ ਆਉਂਦੇ ਨੇ। ਸੋ ਉਹ ਮੇ ਬੀ ਇਹ ਹੈਗਾ ਵੀ ਕਲਚਰਲੀ ਆਪਣੇ ਪੰਜਾਬ ਦੇ ਵਿੱਚ ਆਰਟ ਐਂਡ ਦੀ ਸਾਈਡ 'ਤੇ ਥੋੜ੍ਹਾ ਘੱਟ ਧਿਆਨ ਦਿੱਤਾ ਜਾਂਦਾ, ਮੈਡੀਸਨ ਦਾ ਬਹੁਤ ਜ਼ੋਰ ਹੈ ਜਾਂ ਇੰਜੀਨੀਅਰਿੰਗ ਵੀ ਠੀਕ ਲੱਗਦੀ ਹੈ ਸਾਰਿਆਂ ਨੂੰ। ਪਰ ਆਰਕੀਟੈਕਚਰ ਹੈਗਾ ਵੀ ਆਪਣੇ ਸਕੂਲਾਂ 'ਚ ਉਹਨਾਂ ਨੂੰ ਓਪਰਚੁਨਿਟੀ ਦਿੱਤੀ ਜਾਵੇ ਸ਼ੋ ਕਰਨਾ ਚਾਹੀਦਾ ਵੀ ਮੈਨੂੰ ਆਰਕੀਟੈਕਚਰ ਦੀ ਰੋਲ ਕੀ ਹੈ। ਅਤੇ ਆਰਕੀਟੈਕਚਰ ਆਈ ਥਿੰਕ ਇੰਡੀਆ 'ਚ ਕਾਫੀ ਇੰਪੋਰਟੈਂਟ ਹੈਗਾ ਵੀ ਆਈਡੈਂਟੀ ਆਫ ਆਰਕੀਟੈਕਚਰ ਹੈਗੀ ਹੈ ਵੀ ਥੋੜ੍ਹੀ ਜਿਹੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਥੋੜ੍ਹੀ ਦੇਸ਼ ਦਾ ਜਿਹੜਾ ਆਰਕੀਟੈਕਚਰ ਹੈਗਾ ਉਹਦੀ ਆਈਡੈਂਟੀ ਦੀ ਇੰਪੋਰਟੈਂਸ ਬਹੁਤ ਹੈ ਅਤੇ ਵੀ ਕਿਹੜੇ ਮੁਲਕ ਦੀ ਕਿੱਦਾਂ ਦੀ ਆਰਕੀਟੈਕਚਰ ਹੋਣੀ ਚਾਹੀਦੀ ਹੈ। ਸੋ ਹੁਣ ਆਪਣੇ ਪੰਜਾਬੀਆਂ ਨੂੰ ਪੰਜਾਬ ਦੀ ਥੋੜ੍ਹੀ ਸਿੱਖਿਆ ਕਰਨੀ ਚਾਹੀਦੀ ਹੈ ਅਤੇ ਉੱਥੋਂ ਅੱਗੇ ਵਧਣਾ ਚਾਹੀਦਾ।
ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਕੰਮ ਵਿੱਚ ਵੀ ਤੇ ਪੜ੍ਹਾਈ ਦੇ ਦੌਰਾਨ ਵੀ ਇਕਲੌਤੇ ਸਿੱਖ ਹੀ ਸੀਗੇ ਜਾਂ ਬਹੁਤ ਘੱਟ ਹੀ ਕੋਈ ਵਿਰਲਾ ਹੀ ਸਿੱਖ ਮਿਲਦਾ ਸੀ, ਤੇ ਉਹ ਤੁਹਾਡਾ ਤਜਰਬਾ ਕਿੱਦਾਂ ਦਾ ਰਿਹਾ? ਡਿਡ ਯੂ ਫੀਲ ਇਨਕਲੂਡਿਡ?
ਦੇਖੋ ਕਦੇ ਕਦੇ ਤਾਂ ਇਨਕਲੂਜਨ ਹੁੰਦੀ ਹੈ, ਆਈ ਮੀਨ ਕਾਫੀ ਵਾਰੀ ਮੈਨੂੰ ਪੁੱਛਿਆ ਜਾਂਦਾ ਸੀ ਵੀ ਤੂੰ ਕਿੱਥੇ ਬੈਠਦਾ, ਤੂੰ ਮਿਡਲ 'ਚ ਬੈਠਦਾ ਫੋਰਨਰਸ ਨਾਲ ਜਾਂ ਗੋਰਿਆਂ ਨਾਲ। ਸਿੱਖੀ ਦਾ ਮਤਲਬ ਇਹ ਸੀਗਾ ਵੀ ਆਪਣੇ ਜੋ ਸਿਸਟਮ ਹੈਗਾ ਵੀ ਆਪ ਕਿਰਤ ਕਿਰਤ ਕਰਨੀ ਹੈ, ਨਾਮ ਜਪਣਾ ਹੈ ਅਤੇ ਵੰਡ ਛਕਣਾ ਹੈ, ਉਹ ਫਿਰ ਤੁਸੀਂ ਆਪਣੇ ਕੰਮ 'ਚ ਥੋੜ੍ਹਾ ਥੋੜ੍ਹਾ ਲਿਆਉਣਾ ਪੈਂਦਾ ਤੈਨੂੰ। ਅਤੇ ਤੁਸੀਂ ਆਪਣੇ ਜਦੋਂ ਮੈਂਟਰਿੰਗ ਕਰਦੇ ਹੋ ਉਹ ਤੁਸੀਂ ਆਪਣੇ ਆਪ ਨੂੰ ਸੇਵਾ ਸਮਝ ਕੇ ਕਰਨੀ ਹੈ। ਅਤੇ ਯੂ ਨੋ ਸੋ ਜਦੋਂ ਤੁਸੀਂ ਕੋਈ ਪ੍ਰੋਜੈਕਟ ਵੀ ਕਰਨਾ ਹੈ ਓਨੈਸਟੀ ਨਾਲ ਕੰਮ ਕਰਨਾ ਹੈ, ਸਿੰਸੀਅਰਿਟੀ ਨਾਲ ਕੰਮ ਕਰਨਾ ਹੈ, ਉਹਦੇ 'ਚ ਤੁਹਾਨੂੰ ਜਿਹੜੇ ਸਾਰੇ ਆਪਣੇ ਸਿੱਖਾਂ ਦੀ ਹਾਰਡਵਰਕਿੰਗ ਦੀ ਸਿਸਟਮ ਹੈ ਉਹ ਸਾਰਾ ਤੁਸੀਂ ਲਿਆ ਸਕਦੇ ਹੋ।
ਤੁਹਾਨੂੰ ਕੀ ਲੱਗਦਾ ਹੈ ਐਸਾ ਕੀ ਹੋਣਾ ਚਾਹੀਦਾ ਕਿ ਸਾਡੇ ਕਲਚਰਲੀ ਡਾਇਵਰਸ ਬੈਕਗ੍ਰਾਉਂਡ ਦੇ ਜਿਹੜੇ ਲੋਕ ਹੈ ਉਹ ਉਹਨਾਂ ਨੂੰ ਆਪਾਂ ਹੋਰ ਇਸ ਫੀਲਡ ਵਿੱਚ ਲਿਆ ਸਕੀਏ? ਐਸੀ ਕਿਹੜੀ ਚੀਜ਼ਾਂ ਕਰਨ ਦੀ ਜ਼ਰੂਰਤ ਤੁਹਾਨੂੰ ਮਹਿਸੂਸ ਹੁੰਦੀ ਹੈ?
ਕੋਈ ਸਕਿੱਲ ਇਹੋ ਜਿਹੀ ਹੋਵੇ ਤੁਹਾਡੇ ਕੋਲ ਜਿਹੜੀ ਜੋ ਥੋੜ੍ਹਾ ਇੰਟਰਵਿਊ ਹੁੰਦੀ ਹੈ ਜਾਂ ਥੋੜ੍ਹਾ ਕੰਪੀਟੀਸ਼ਨ ਹੁੰਦਾ ਹੈ ਜੋਬ ਲਈ, ਬਾਅਦ ਚੜ ਕੇ ਉਹਨਾਂ ਨੂੰ ਦਿਖਾ ਸਕਦੇ ਹੋ ਵੀ ਤੁਸੀਂ ਉਹਨਾਂ ਨੂੰ ਜ਼ਿਆਦਾ ਕੰਮ ਕਰਨਾ ਹੁੰਦਾ ਤੈਨੂੰ। ਕਿਉਂਕਿ ਇੱਥੇ ਜੇ ਤੁਸੀਂ ਪਹਿਲਾਂ ਕੋਈ ਕੰਮ ਆਰਕੀਟੈਕਚਰ 'ਚ ਹੈ ਜਾਂ ਹੋਰ ਕਿਸੇ ਪ੍ਰੋਫੈਸ਼ਨ 'ਚ ਹੈ, ਹਮੇਸ਼ਾ ਕਹਿੰਦੇ ਵੀ ਤੁਹਾਡੇ ਕੋਲ ਲੋਕਲ ਐਕਸਪੀਰੀਅੰਸ ਨਹੀਂ ਹੈ, ਪਰ ਜਿਹੜਾ ਬੰਦਾ ਥੋੜ੍ਹਾ ਤੁਹਾਨੂੰ ਇੰਪਲੋਏ ਕਰਦਾ ਉਹਨੂੰ ਤੁਸੀਂ ਕਨਵਿੰਸ ਕਰਨਾ ਹੈ ਵੀ ਲੋਕਲ ਐਕਸਪੀਰੀਅੰਸ ਹੈ ਨਹੀਂ ਪਰ ਜਿਹੜੀ ਮੇਰੀ ਸਕਿੱਲਸ ਨੇ ਆਈ ਕੈਨ ਅਡੈਪਟ ਦੈਮ। ਅਤੇ ਪਰ ਐਜੂਕੇਸ਼ਨ ਸਿਸਟਮ ਹੈਜ਼ ਟੂ ਅਲਾਓ, ਇੰਪਲੋਇਰਸ ਹੈਵ ਟੂ ਐਕਸੈਪਟ ਵੀ ਯੂ ਨੋ ਥੋੜ੍ਹੀ ਜਿਹੀ ਤਾਂ ਅਪਸਕਿਲਿੰਗ ਦੀ ਲੋੜ ਹੋਏਗੀ, ਨਹੀਂ ਤਾਂ ਮੈਨ ਪਾਵਰ ਸ਼ੋਰਟੇਜ ਰਹਿੰਦੀ ਤਾਂ ਫਿਰ ਤੁਹਾਡਾ ਕੰਮ ਹੀ ਨਹੀਂ ਹੋਣਾ।
ਜੀ ਬਿਲਕੁਲ ਜੀ। ਹੁਣ ਤੁਸੀਂ ਮੁੜ ਕੇ ਆਪਣਾ ਪੂਰਾ ਸਫ਼ਰ ਦੇਖੋ, ਤੁਹਾਨੂੰ ਕੀ ਲੱਗਦਾ ਤੁਹਾਡੀ ਕੀ ਕੁੰਜੀ ਕੀ ਰਹੀ ਹੈ ਇਸ ਪੂਰੇ ਸਫ਼ਰ ਦੀ?
ਸਭ ਤੋਂ ਵੱਡੀ ਹੈਗੀ ਵੀ ਜਿਹੜਾ ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਕਰਦੇ ਹੋ ਵੀ ਮੈਂ ਕੀ ਅਚੀਵ ਕੀਤਾ, ਆਪਣੀ ਸਾਰੇ ਬੰਦੇ ਜਿਹੜੀ ਸ਼ੁਰੂਆਤ ਹੁੰਦੀ ਉਹ ਡਿਫਰੈਂਟ ਹੁੰਦੀ ਹੈ, ਵੱਖਰੀ ਹੁੰਦੀ ਹੈ। ਕਿ ਤੁਸੀਂ ਆਪਣੇ ਆਪ ਨੂੰ ਡਾਊਨ ਕਰਨ ਵੀ ਮੈਂ ਆਹ ਨਹੀਂ ਅਚੀਵ ਕੀਤਾ, ਉਹ ਥੋੜ੍ਹੀ ਗਲਤ ਗੱਲ ਹੈ। ਤੁਸੀਂ ਦੇਖੋ ਵੀ ਤੁਸੀਂ ਕਿੱਥੇ ਸ਼ੁਰੂ ਕੀਤਾ ਅਤੇ ਤੁਸੀਂ ਕਿੱਥੇ ਤੱਕ ਪਹੁੰਚੇ ਹੋ, ਅਤੇ ਜਿਹੜੀ ਜਰਨੀ ਹੈ ਉਹ ਕਾਫੀ ਔਖੀ ਹੁੰਦੀ ਹੈ, ਪਰ ਤੁਸੀਂ ਹੌਲੀ ਹੌਲੀ ਆਪਣੇ ਸਟੈਪਸ ਲੈ ਕੇ ਕਿੱਥੇ ਵੀ ਪਹੁੰਚਦੇ ਨਾ ਉਹਦੇ ਤੁਸੀਂ ਆਪਣੇ ਆਪ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ। ਕਿਉਂਕਿ ਜੇ ਫੋਰ ਐਗਜ਼ਾਮਪਲ ਇੱਥੇ ਦਾ ਕੋਈ ਆਸਟ੍ਰੇਲੀਅਨ ਹੈ, ਉਹ ਪ੍ਰਾਈਵੇਟ ਸਕੂਲ 'ਚ ਪੜ੍ਹਿਆ, ਉਹਦੀ ਫੈਮਿਲੀ ਆਰਕੀਟੈਕਚਰ ਕੀਤੀ, ਉਹ ਵੱਡੀ ਸਾਰੀ ਕੰਪਨੀ ਸ਼ੁਰੂ ਕੀਤੀ ਹੈ, ਅਤੇ ਤੁਸੀਂ ਵੀ ਯੂ ਨੋ ਪਿੰਡ ਤੋਂ ਆਏ ਹੋ ਅਤੇ ਯੂ ਨੋ ਛੋਟੇ ਜਿਹੇ ਸਕੂਲ 'ਚ ਪੜ੍ਹੇ ਹਾਂ, ਪਰ ਜੇ ਤੁਸੀਂ ਆਪਣੀ ਕੰਪਨੀ ਨਾ ਸ਼ੁਰੂ ਕੀਤੀ ਹੋਵੇ ਪਰ ਤੁਸੀਂ ਕਿਸੇ ਵੱਡੀ ਕੰਪਨੀ 'ਚ ਨੌਕਰੀ ਲੈ ਲੈਂਦੇ ਹੋ ਅਤੇ ਆਪਣੇ ਵੱਡੇ ਪ੍ਰੋਜੈਕਟਸ ਕੰਮ ਕਰ ਲਿਓ, ਮੇਰੇ ਲਈ ਤਾਂ ਉਹੀ ਮੁਕਾਬਲਾ, ਉਹ ਇਕੁਅਲ ਨੇ ਉਹ, ਠੀਕ ਹੈ ਨਾ ਵੀ ਤੁਸੀਂ ਸ਼ੁਰੂਆਤ ਥੋੜ੍ਹੀ ਡਿਫਰੈਂਟ ਹੈ, ਥੋੜ੍ਹੀ ਟੋਪ 'ਤੇ ਵੀ ਥੋੜ੍ਹੀ ਜਿਹੜੇ ਅਚੀਵਮੈਂਟ ਵੀ ਹੈ ਉਹ ਵੀ ਥੋੜ੍ਹੀ ਡਿਫਰੈਂਟ ਹੈ, ਪਰ ਸੈਟਿਸਫੈਕਸ਼ਨ ਚੜੀ ਚਾਹੀਦੀ ਹੈ। ਸੋ ਆਈ ਥਿੰਕ ਇਟਸ ਅਬਾਊਟ ਇੰਟਰਸਟ ਐਂਡ ਸੈਟਿਸਫੈਕਸ਼ਨ।
ਹਾਂਜੀ ਬਿਲਕੁਲ, ਪਰ ਅਸੀਂ ਇਹ ਸੰਤੁਸ਼ਟੀ ਦੀ ਭਾਵਨਾ ਕਿਵੇਂ ਪ੍ਰਾਪਤ ਕਰੀਏ? ਆਪਣੇ ਆਪ ਦੀ ਆਲੋਚਨਾ ਕੀਤੇ ਬਿਨਾਂ ਸੰਤੋਖ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ, ਖਾਸ ਕਰ ਅੱਜ ਕੱਲ੍ਹ ਦੇ ਸਮੇਂ ਵਿੱਚ ਜਦੋਂ ਸੋਸ਼ਲ ਮੀਡੀਆ ਰਾਹੀਂ ਕੋਂਸਟੈਂਟਲੀ ਤੁਹਾਡੀ ਫੀਡ 'ਤੇ ਬਹੁਤ ਸਾਰੇ ਲੋਕ ਅਤੇ ਬਹੁਤ ਸਾਰੇ ਲੋਕਾਂ ਦਾ ਹੱਸਦਾ ਚਿਹਰਾ ਅਤੇ ਉਹਨਾਂ ਦੀ ਉਪਲੱਬਧੀਆਂ ਤੁਹਾਡੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ?
ਦੋ ਰਸਤੇ ਨੇ, ਇੱਕ ਤਾਂ ਤੁਹਾਡੀ ਜਿਹੜੀ ਆਪ ਪਰਸਨਲ ਸੈਟੀਸਫੈਕਸ਼ਨ ਹੁੰਦੀ ਹੈ ਨਾ, ਵੀ ਤੁਸੀਂ ਆਪ ਦੇ ਲਈ ਕੰਮ ਰਹੇ, ਹੋਰ ਕਿਸੇ ਲਈ ਸ਼ੋਅ ਕਰਨ ਲਈ ਨਹੀਂ ਕਰਨਾ। ਜੋ ਤੁਸੀਂ ਆਪਣੇ ਆਪ ਲਈ ਗੋਲ ਸੈੱਟ ਕਰਦੇ ਹੋ, ਜੋ ਤੁਸੀਂ ਅਚੀਵ ਕਰਦੇ ਹੋ, ਤੁਹਾਨੂੰ ਆਪ ਜਾਂਦੇ ਹਾਂ ਮੈਂ ਆਹ ਪ੍ਰੋਜੈਕਟ ਚੰਗੀ ਤਰ੍ਹਾਂ ਡਿਲੀਵਰ ਕਰਨਾ, ਭਾਵੇਂ ਤੁਸੀਂ ਛੋਟੀ ਗੱਲ ਕਰਨੀ ਵੀ ਮੈਂ ਡਰਾਇੰਗ ਚੰਗੀ ਤਰ੍ਹਾਂ ਡਿਲੀਵਰ ਕਰਨੀ ਹੈ, ਆਹ ਚਿੱਠੀ ਜਾਂ ਰਿਪੋਰਟ ਚੰਗੀ ਤਰ੍ਹਾਂ, ਜੋ ਹੋ ਗਿਆ ਉਹੀ ਸੈਟਿਸਫੈਕਸ਼ਨ ਆਉਂਦੀ, ਛੋਟੀ ਛੋਟੀ ਚੀਜ਼ਾਂ 'ਤੇ, ਠੀਕ ਹੈ ਨਾ, ਆਪਣੇ ਆਪ ਲਈ ਵੀ ਕਰ ਰਹੇ ਹੋ ਤੁਸੀਂ ਪਹਿਲਾਂ। ਉਹ ਤੋਂ ਬਾਅਦ ਹੈਗਾ ਵੀ ਜੇ ਤੁਹਾਨੂੰ ਰੈਕਗਨੇਸ਼ਨ ਮਿਲਦੀ ਹੈ ਬਾਹਰੋਂ, ਉਹ ਫਿਰ ਤੁਹਾਨੂੰ ਡਿਫਰੈਂਟ ਲੈਵਲ ਆਫ ਅਚੀਵਮੈਂਟ ਐਂਡ ਰੈਕਗਨੇਸ਼ਨ ਹੈ ਐਂਡ ਡਿਫਰੈਂਟ ਲੈਵਲ ਆਫ ਸੈਟਿਸਫੈਕਸ਼ਨ ਹੈ। ਸੋ ਦੋ ਚੀਜ਼ਾਂ ਨੇ, ਇੱਕ ਤਾਂ ਤੁਹਾਡੀ ਇੰਡੀਵਿਜੁਅਲ ਹੁੰਦੀ ਹੈ ਤਾਂ ਉਹ ਪਰਸਨਲ ਹੋ ਜਾਂਦੀ ਹੈ, ਪਰ ਜਦੋਂ ਤੁਹਾਨੂੰ ਰੈਕਗਨੇਸ਼ਨ ਬਾਹਰੋਂ ਮਿਲਦੀ ਹੈ, ਦੈਟਸ ਅ ਡਿਫਰੈਂਟ ਲੈਵਲ ਆਫ ਸੈਟਿਸਫੈਕਸ਼ਨ। ਹਰੇਕ ਪ੍ਰੋਫੈਸ਼ਨ ਦੇ ਵਿੱਚ, ਆਰਕੀਟੈਕਚਰ 'ਚ ਵੀ ਇੰਟਰਸਟ ਤੁਹਾਡਾ ਕੀ ਹੈ, ਵੀ ਤੁਸੀਂ ਯੂਨੋ ਪ੍ਰੋਜੈਕਟ, ਇੱਕ ਪ੍ਰੋਜੈਕਟ ਟਾਈਪ ਕਰਨਾ, ਤੁਸੀਂ ਯੂਨੋ ਕੋਈ ਡਰਾਇੰਗ ਚੰਗੀਆਂ ਕਰਨਾ, ਕੋਈ ਡਿਜ਼ਾਇਨ ਚੰਗਾ ਕਰਨਾ, ਬ੍ਰੇਕ ਡਾਊਨ ਕਰਕੇ ਵੀ ਸੈਟਿਸਫੈਕਸ਼ਨ ਤੁਸੀਂ, ਜਿਹਦਾ ਹੁੰਦਾ ਵੀ ਯੂਨੋ ਬ੍ਰੇਕ ਡਾਊਨ ਇੰਟੂ ਸਮਾਲ ਐਲੀਮੈਂਟਸ, ਉਹਦੀ ਸੈਟਿਸਫੈਕਸ਼ਨ ਲੈ ਲਓ ਤੁਸੀਂ, ਫਿਰ ਓਵਰਆਲ ਵੱਡੀ ਸੈਟਿਸਫੈਕਸ਼ਨ ਆਪੇ ਆ ਜੂ।
ਤੁਸੀਂ ਸਿੱਖ ਅਵਾਰਡ ਲਈ ਨਾਮਜ਼ਦ ਹੋ, ਤੁਹਾਡੇ ਲਈ ਸਿੱਖ ਹੋਣ ਦਾ ਕੀ ਮਤਲਬ ਹੈ?
ਕਾਫੀ ਕਾਫੀ ਔਖਾ ਕੁਐਸਚਨ ਹੈ, ਪਰ ਆਈ ਥਿੰਕ ਸਿੱਖੀ ਮੇਰੇ ਤਾਂ ਹੈਗਾ ਨਾ ਵੀ ਤੁਸੀਂ, ਇੱਕ ਤਾਂ ਤੁਹਾਡਾ ਸਿੱਖੀ ਦਾ ਐਸੈਂਸ ਕੀ ਹੈ, ਵੀ ਤੁਸੀਂ ਉਹ ਸਮਝਦੇ ਹੋ ਕਿ ਨਹੀਂ ਸਮਝਦੇ, ਗੁਰੂਆਂ ਜੀ ਕਾਫੀ ਲਿਖਿਆ ਹੋਇਆ, ਤੁਸੀਂ ਕਿੰਨੀ ਕੁ ਪੜ੍ਹਦੇ ਹੋ, ਕੀ ਸਮਝਦੇ ਹੋ, ਕੀਰਤਨ ਸੁਣਦੇ ਹੋ, ਸਮਝਦੇ ਹੋ, ਪਰ ਐਸੈਂਸ ਕੀ ਹੈ? ਅਤੇ ਐਸੈਂਸ ਤਾਂ ਉਹੀ ਹੈ ਵੀ ਜੇ ਤੁਸੀਂ ਆਪਣੀ ਓਨੈਸਟੀ ਨਾਲ ਕੰਮ ਕਰੋ, ਸੇਵਾ ਕਰੋ ਦੂਸਰਿਆਂ ਦਾ ਭਲਾ, ਅਤੇ ਕੰਮ ਦੇ ਵਿੱਚ ਜੋ ਫਿਰ ਤੁਸੀਂ ਹੌਲੀ ਥੋੜ੍ਹੀ ਜਿਹੜਾ ਐਟੀਟਿਊਡ ਹੈ ਤੁਸੀਂ ਉਹਨੂੰ ਲੈ ਕੇ ਆਓ, ਫਿਰ ਬੰਦੇ ਦੇਖਦੇ ਨੇ ਵੀ ਤੁਹਾਡਾ ਕੰਮ ਦਾ ਅਪਰੋਚ ਵੱਖਰਾ ਹੈ, ਘਰ ਦਾ ਤੁਹਾਡਾ ਮਾਹੌਲ ਹੈ, ਘਰ ਦੀ ਤੁਸੀਂ ਸੇਵਾ ਕਰਦੇ ਹੋ, ਕੰਮ 'ਤੇ ਸੇਵਾ ਕਰਦੇ ਹੋ, ਗ੍ਰੇਟਫੁਲ ਹੋਣਾ ਚਾਹੀਦਾ ਹੈ ਅਪਰਚੁਨਿਟੀ ਮਿਲੇ ਨੂੰ, ਜਿਹੜਾ ਕੁਛ ਤੁਹਾਨੂੰ ਮਿਲਿਆ ਉਹ ਯੂ ਨੋ ਸ਼ੁਡ ਬੀ ਗ੍ਰੇਟਫੁਲ।
ਜੀ ਅੱਛਾ ਸਰ, ਹੁਣ ਜੇ ਇੱਕ ਵਾਰ ਆਪਾਂ ਫਿਰ ਤੋਂ ਪਿੱਛੇ ਨੂੰ ਚੱਲੀਏ, ਜਦੋਂ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਕਿ ਤੁਸੀਂ ਆਰਕੀਟੈਕਟ ਬਣਨਾ ਚਾਹੁੰਦੇ ਹੋ, ਤੇ ਉਹਨਾਂ ਦੀ ਕੀ ਪ੍ਰਤੀਕਿਰਿਆ ਸੀ?
ਮੇਰੇ ਫਾਦਰ ਨੇ ਪੁੱਛਿਆ ਸੀ ਮੈਨੂੰ, ਫਿਰ ਮੈਨੂੰ ਹੋਰ ਕੀ ਸੋਚਿਆ, ਮੈਂ ਕਿਹਾ ਮੈਂ ਮੈਡੀਸਨ ਤਾਂ ਮੈਂ ਕਿਹਾ ਮੈਂ ਇੰਨਾ ਇੰਨੀ ਅਕਲ ਤਾਂ ਮੇਰੇ ਕੋਲ ਹੈ ਨਹੀਂ, ਜਾਂ ਮੈਂ ਇੰਨਾ ਔਖਾ ਪੜ੍ਹ ਨਹੀਂ ਸਕਦਾ, ਕਾਂਟ ਸਟੱਡੀ ਦੈਟ ਹਾਰਡ, ਅਤੇ ਮੈਂ ਕਿਹਾ ਬਾਕੀ ਦੇ ਉਸ ਟਾਈਮ 'ਤੇ ਬੰਦੇ ਕੰਪਿਊਟਰ ਸਾਇੰਸ ਕਰਦੇ ਸੀਗੇ, ਅਤੇ ਮੈਨੂੰ ਸੀਗਾ ਵੀ ਮੈਂ ਕਿਹਾ ਉਹ ਕੰਪਿਊਟਰ ਦੇ ਸਾਹਮਣੇ ਬਹਿ ਕੇ ਸਾਰਾ ਦਿਨ ਕੰਪਿਊਟਰ ਦੇ ਵਿੱਚ, ਉਹ ਵੀ ਮੈਨੂੰ ਬਹੁਤਾ ਚੰਗਾ ਨਹੀਂ ਲੱਗ ਰਿਹਾ ਸੀ, ਅਤੇ ਮੈਨੂੰ ਸੀਗਾ ਵੀ ਮੈਂ ਆਰਕੀਟੈਕਚਰ ਕਰਾਂ, ਅਤੇ ਕੁਝ ਥੋੜ੍ਹੀ ਟਾਈਮ ਡਰਾਇੰਗ 'ਤੇ ਹੋਏਗਾ, ਥੋੜ੍ਹੇ ਟਾਈਮ 'ਤੇ ਸਾਈਟ 'ਤੇ ਹੋਏਗਾ, ਅਤੇ ਉਹ ਟਰੈਵਲ ਕਰਨ ਦਾ ਐਕਸਪੀਰੀਅੰਸ ਹੋਇਆ। ਯੂਨੋ ਮੇਰੇ ਪੇਰੈਂਟਸ ਦੋਨੋਂ ਟੀਚਰ ਸੀ, ਅਤੇ ਉਹਨਾਂ ਨੇ ਦੇ ਉਸ ਕੋਈ ਓਬਜੈਕਸ਼ਨ ਨਹੀਂ ਸੀ, ਇਨਫੈਕਟ ਯੂਨੋ ਜੋ ਅਸੀਂ ਅਫਰੀਕਾ ਤੋਂ ਮੂਵ ਕੀਤੇ ਨੇ ਉਹ ਐਜੂਕੇਸ਼ਨ ਲਈ ਮੂਵ ਕੀਤੇ।
ਹਾਂਜੀ, ਜਿੱਦਾਂ ਤੁਸੀਂ ਕਿਹਾ ਕਿ ਤੁਹਾਨੂੰ ਸਕੈਚ ਕਰਨਾ ਬਹੁਤ ਪਸੰਦ ਸੀ, ਪਰ ਅੱਜ ਕੱਲ ਤੇ ਆਰਕੀਟੈਕਟਸ ਵੀ 3D ਮਾਡਲ ਤੇ ਕੰਮ ਕਰਦੇ
ਨੇ। ਨਹੀਂ, ਸੋ ਉਹ ਤਾਂ ਆਇਰਨੀ ਹੋ ਗਈ ਨਾ, ਸੋਰੀ, ਸੋ ਦੈਟਸ ਦੀ ਆਇਰਨੀ ਵੀ ਹੁਣ ਮੈਂ ਸਾਰਾ ਟਾਈਮ ਕੰਪਿਊਟਰ ਵਿੱਚ ਬੈਠਦਾ ਤੇ ਸਾਹਮਣੇ ਬੈਠਦਾ ਤੇ ਕੰਮ ਕਰਦਾ। ਜਦੋਂ ਮੈਂ ਟਰੈਵਲ ਕਰਦਾ ਹਾਂ, ਆਈ ਡੂ ਅ ਲੋਟ ਆਫ ਫੋਟੋਗ੍ਰਾਫੀ, ਆਰਕੀਟੈਕਚਰ ਫੋਟੋਗ੍ਰਾਫੀ, ਸਾਰੀ ਜਿਹੜੀ ਕੋਈ ਨਵੀਂ ਬਿਲਡਿੰਗਸ ਬਣਦੀਆਂ ਨੇ ਜਾਂ ਪੁਰਾਣੀ ਬਿਲਡਿੰਗਸ ਬਣਦੀਆਂ ਨੇ, ਉਹਨਾਂ ਨੂੰ ਦੇਖ ਕੇ ਫੋਟੋਗ੍ਰਾਫਸ ਲੈਂਦੇ ਹਾਂ, ਫਿਰ ਉਹਨਾਂ ਨੂੰ ਕਦੇ ਸਲਾਈਡ ਸ਼ੋਅ ਕਰਦੇ ਹਾਂ ਜਾਂ ਐਗਜੀਬਿਸ਼ਨ ਕਰਦੇ ਹਾਂ। ਸੋ ਇਹੋ ਜਿਹੀ ਫਿਰ ਉਹ ਟ੍ਰਾਂਸਲੇਸ਼ਨ ਹੋ ਜਾਂਦੀ ਹੈ ਫਰੋਮ ਯੂ ਨੋ ਸਕੈਚਿੰਗ ਟੂ ਫੋਟੋਗ੍ਰਾਫੀ, ਦੈਟ ਇਜ਼ ਦੀ ਆਰਟ ਫੋਰਮ।
ਹੁਣ ਜਦੋਂ ਤੁਸੀਂ ਇੰਨੇ ਵੱਡੇ ਪੱਧਰ ਤੇ ਪਹੁੰਚ ਚੁੱਕੇ ਹੋ, ਤੁਹਾਡਾ ਆਉਣ ਵਾਲੀ ਪੀੜ੍ਹੀਆਂ ਲਈ ਕੀ ਸੰਦੇਸ਼ ਹੈ?
ਜਿਹੜੀ ਚੀਜ਼ ਤੁਹਾਨੂੰ ਪੜ੍ਹਾਈ ਦੇ ਵਿੱਚ ਈਜ਼ੀ ਲੱਗਦੀ ਹੈ, ਉਹ ਉਹਦੇ 'ਚ ਫਾਇਦਾ ਹੈਗਾ ਤੁਹਾਨੂੰ ਵੀ, ਯੂ ਨੋ ਜਿਹੜੀ ਤੁਸੀਂ ਉਹ ਈਜ਼ੀ ਲੱਗਦੀ ਹੈ ਉਹ ਤੁਹਾਨੂੰ ਪੜ੍ਹਾਈ ਉਹਦੀ ਸਿਖਾਲੀ ਰਹੇਗੀ, ਥੋੜ੍ਹਾ ਇੰਟਰਸਟ ਰਹੇਗਾ, ਅਤੇ ਜਦੋਂ ਤੁਸੀਂ ਕੰਮ ਕਰੋਗੇ ਉਸ ਏਰੀਆ ਦੇ ਵਿੱਚ ਤੁਹਾਨੂੰ ਉਹ ਕੰਮ ਨਹੀਂ ਲੱਗੇਗਾ, ਉਹ ਹੌਬੀ ਜੀ ਬਣ ਜਾਂਦੀ ਤੁਹਾਡੀ, ਅਤੇ ਤੁਹਾਡਾ ਇੰਟਰਸਟ ਹੁੰਦਾ, ਤੁਹਾਡਾ ਪੈਸ਼ਨ ਹੁੰਦਾ। ਅਤੇ ਆਈ ਥਿੰਕ ਜਿਹੜਾ ਵਰਡ ਪੈਸ਼ਨ ਹੈ ਉਹ ਕਾਫੀ ਇੰਪੋਰਟੈਂਟ ਹੈ, ਵੀ ਜੇ ਤੁਸੀਂ ਸਾਰੀ ਉਮਰ 40 ਸਾਲ ਕਿਸੇ ਚੀਜ਼ 'ਚ ਕੰਮ ਕਰਨਾ ਹੈ, ਤੁਹਾਨੂੰ ਪੈਸ਼ਨ ਦੀ ਲੋੜ ਹੈ। ਥੋੜ੍ਹੀ ਜਿਹੜੀ ਕਰੀਅਰ ਹੈ ਉਹ ਕਦੇ ਉੱਤੇ ਜਾਏਗੀ ਕਦੇ ਨੀਚੇ ਜਾਏਗੀ, ਪਰ ਜਿਹੜਾ ਪੈਸ਼ਨ ਹੈਗਾ ਉਹ ਤੁਹਾਨੂੰ ਸਰਵ ਕਰੇਗਾ, ਵੀ ਇਲ ਟੇਕ ਯੂ ਥਰੂ ਇਨ ਯੂਰ ਅਪਸ ਐਂਡ ਡਾਊਨਸ।
SBS ਪੰਜਾਬੀ ਨੂੰ ਆਪਣਾ ਵਡਮੁੱਲਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਆਸ ਕਰਦੀ ਹਾਂ ਕਿ ਤੁਹਾਡੇ ਇਸ ਸਫ਼ਰ ਨੂੰ ਸੁਣ ਕੇ ਸਾਡੇ ਸਰੋਤਿਆਂ ਨੂੰ ਵੀ ਪ੍ਰੇਰਣਾ ਮਿਲੀ ਹੋਵੇਗੀ। ਜੀ ਹਾਂ ਦੋਸਤੋ, ਅਤੇ ਇਹ ਸਨ ਸਤਵੀਰ ਸਿੰਘ ਮੰਡ ਜੀ, ਇਹਨਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟਾਂ ਅਤੇ ਮੈਸੇਜਾਂ ਰਾਹੀਂ ਜ਼ਰੂਰ ਦੱਸਣਾ। ਕਮੈਂਟਾਂ ਤੁਸੀਂ ਸਾਡੇ ਸੋਸ਼ਲ ਮੀਡੀਆ ਪੇਜ 'ਤੇ ਕਰ ਸਕਦੇ ਹੋ ਜੀ, ਅਤੇ SMS ਕਰਨ ਲਈ ਸਾਡਾ ਨੰਬਰ ਹੈ 0439799767, ਯਾਨੀ ਕਿ 0439-799-767। ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।